ਪਿਆਰੇ ਦੋਸਤੋ, ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਨੇ ਬੀਰ ਸਿੰਘ ਰੰਧਾਵਾ। ਉਹ ਇੱਕ ਪੰਜਾਬੀ ਲੇਖਕ ਨੇ, ਨੌਜਵਾਨ ਨੇ, ਸੋਸ਼ਲ ਮੀਡੀਏ 'ਤੇ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਕਾਫੀ ਮਕਬੂਲ ਹੋ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਸਾਰੀਆਂ ਲਿਖਤਾਂ ਜੋ ਉਹਨਾਂ ਨੇ ਕਿਤਾਬ ਦੇ ਰੂਪ 'ਚ ਵੀ ਛਾਪਣੀਆਂ ਨੇ, ਉਹ ਤੁਹਾਡੇ ਤੱਕ ਪਹੁੰਚਦੀਆਂ ਕਰੀਏ। ਪਰ ਅੱਜ ਉਹਨਾਂ ਨਾਲ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੱਸੋ ਰੰਧਾਵਾ ਸਾਹਿਬ ਆਪਣੇ ਬਾਰੇ ਪਹਿਲਾਂ ਤਾਂ, ਜੀਵਨ ਇੱਥੇ ਆਸਟ੍ਰੇਲੀਆ ਦਾ ਕਦ ਤੋਂ ਸ਼ੁਰੂ ਕੀਤਾ?
ਜੀਵਨ ਭਾਅ ਜੀ ਮੈਨੂੰ ਇੱਥੇ ਅਰਾਊਂਡ ਕੁਛ 10 ਕੁ ਸਾਲ ਹੋ ਗਏ ਜੀ ਆਸਟ੍ਰੇਲੀਆ 'ਚ ਰਹਿੰਦਿਆਂ ਨੂੰ। ਬਸ ਦਿਹਾੜੀ ਦੱਪਾ ਕਰੀ ਜਾਂਦੇ ਹਾਂ, ਲਾਈ ਜਾਂਦੇ ਹਾਂ ਦਿਹਾੜੀਆਂ ਖਿੱਚ ਖਿੱਚ।
ਅਤੇ ਪੰਜਾਬ 'ਚੋਂ ਤੁਹਾਡਾ ਪਿਛੋਕੜ, ਪਿੰਡ ਸ਼ਹਿਰ?
ਪੰਜਾਬ 'ਚੋਂ ਵੀਰ ਜੀ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਦਮਦਮੀ ਟਕਸਾਲ ਮਹਿਤਾ ਚੌਂਕ, ਉਹਦੇ ਬਸ ਕੋਲ ਹੀ ਪਿੰਡ ਆ ਸਾਡਾ।
ਇੱਥੇ ਆਉਣ ਦਾ ਫਿਰ ਕੀ ਸਬੱਬ ਬਣਿਆ? ਕਿਉਂਕਿ ਜਿਹੜਾ ਸਾਡਾ ਇਹ ਪ੍ਰੋਗਰਾਮ ਆ, ਇਹ ਸੈਗਮੈਂਟ ਆ, ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ, ਔਰ ਇਹ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਜਾਣੀਏ।
ਸਬੱਬ ਵੇਖੋ, ਪੰਜਾਬ ਦੇ ਯੂਥ ਨੂੰ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਬਾਹਰ ਨਿਕਲਣ ਦਾ ਬਹੁਤ ਸ਼ੌਂਕ ਵੀ ਆ, ਚਾਹ ਵੀ ਆ, ਤਾਂ ਉਸੇ ਚਾਹ ਦੇ ਵਿੱਚ ਮਤਲਬ ਕਿ ਮੈਂ ਵੀ ਬਾਹਰ ਤੁਰਿਆ, ਜਾਂ ਰੁਜ਼ਗਾਰ ਦੀ ਭਾਲ ਕਹਿ ਲਓ ਜਾਂ ਸੁਪਨਾ ਕਹਿ ਲਓ।
ਲਿਖਣ ਦਾ ਸ਼ੌਂਕ ਕਦੋਂ ਤੋਂ ਪੈਦਾ ਹੋਇਆ?
ਲਿਖਣ ਦਾ ਵੀਰ ਜੀ ਸ਼ੌਂਕ ਕੋਈ ਜ਼ਿਆਦਾ ਪੁਰਾਣਾ ਨਹੀਂ ਜੇ, ਮੈਂ ਕਹਿ ਸਕਦਾ ਕਿ ਕੁਛ 3-4 ਸਾਲ ਹੀ ਹੋਏ ਜੇ। ਤਾਂ ਮੈਨੂੰ ਖੁਦ ਨਹੀਂ ਸੀ ਪਤਾ ਕਿ ਕੋਈ ਲਿਖਣੀ ਵੀ ਮਤਲਬ ਮੇਰੇ ਵਿੱਚ ਕੋਈ ਇਹੋ ਜਿਹੀ ਕੋਈ ਚੀਜ਼ ਹੈ, ਪਰ ਮਹਾਰਾਜ ਵੱਲੋਂ, ਗੁਰੂ ਮਹਾਰਾਜ ਵੱਲੋਂ ਕੋਈ
ਕਈ ਵਾਰ ਚੇਟਕ ਲੱਗਣ ਪਿੱਛੇ ਕੋਈ ਕਾਰਨ?
ਨਹੀਂ ਨਹੀਂ, ਕੋਈ ਚੇਟਕ ਨਹੀਂ, ਕੋਈ ਇਹੋ ਜਿਹਾ ਕੋਈ
ਤੁਰਦੇ ਤੁਰਦੇ ਬਸ
ਤੁਰਦੇ ਤੁਰਦੇ ਕਾਪੀ ਫੜੀ, ਇੱਕ ਦਿਨ ਪੈੱਨ ਫੜਿਆ ਅਤੇ ਲਿਖਤਾ ਅਤੇ ਫੇਸਬੁੱਕ 'ਤੇ ਪਾਤਾ। ਤਾਂ ਨਾਲ ਦੇ ਦੋਸਤ ਮਿੱਤਰ ਕਹਿੰਦੇ ਵੀ ਇਹ ਕਿਹਨੇ ਲਿਖਿਆ, ਤਾਂ ਮੈਂ ਦੱਸਦਾ ਵੀ ਮੈਂ ਹੀ ਲਿਖਿਆ ਸੀਗਾ। ਉਹ ਕਹਿੰਦੇ ਵਧੀਆ ਵਾ, ਫਿਰ 1-2 ਵਾਰੀ ਟਰਾਈ ਕੀਤੀ ਤਾਂ ਲਿਖਿਆ ਗਿਆ, ਗੱਡੀ ਚੱਲਦੀ ਗਈ।
ਸੋਸ਼ਲ ਮੀਡੀਆ ਦੇ 2 ਰੂਪ ਨੇ ਨਾ। ਮੈਂ ਇੱਕ ਵਾਰ ਆਪਣੇ ਮਿੱਤਰ ਆ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਆ ਮੈਂ ਕਵਿਤਾ ਲਿਖੀ ਆ,
ਹਾਂਜੀ,
ਅਤੇ ਉਹ ਕਹਿੰਦੇ ਫੇਸਬੁੱਕ ਵਾਲੀ ਹੋਈ ਆ।
ਨਹੀਂ ਹੁਣ ਇਹ ਤੇ ਚਲੋ,
ਪਰ ਫੇਸਬੁੱਕ ਨੇ ਬਹੁਤ ਲੋਕਾਂ ਨੂੰ ਇੱਕ ਮਾਧਿਅਮ,
ਨਹੀਂ ਜ਼ਰੂਰ, ਹਾਂ, ਜਿਹੜੇ ਨਵੇਂ ਮੁੰਡੇ ਯੰਗ ਜਨਰੇਸ਼ਨ ਉੱਠ ਰਹੀ ਆ ਉਹਨਾਂ ਨੂੰ ਥੋੜ੍ਹਾ ਬਹੁਤਾ ਮਤਲਬ ਕਿ ਅੱਗੇ ਆਉਣ ਦਾ ਮੌਕਾ ਦਿੱਤਾ।
ਸੋਸ਼ਲ ਮੀਡੀਆ 'ਤੇ ਕਿੰਨੇ ਕੁ ਲੋਕ ਮਗਰ ਲੱਗੇ ਹੋਏ ਜਾਂ ਲਾਏ ਹੋਏ?
ਨਹੀਂ ਨਹੀਂ ਵੀਰ ਜੀ, ਮਗਰ ਲਾਏ ਹੋਏ ਨਹੀਂ ਲੱਗਦਾ ਕੋਈ ਨਹੀਂ, ਮਗਰ ਮਤਲਬ ਦੇਖੋ ਵੀ
ਜੇ ਕਿਸੇ ਨੂੰ ਪਸੰਦ ਆ, ਲਿਖਤਾਂ ਪਸੰਦ ਕਰਦੇ,
ਪਸੰਦ ਕਰਦੇ ਆ ਤੇ ਨਾਲ ਜੁੜੇ ਹੋਏ ਆ ਲੋਕ, ਤਾਂ ਮਤਲਬ ਮੈਂ ਥੋੜ੍ਹਾ ਇਹੀ ਕੋਸ਼ਿਸ਼ ਕਰਦਾ ਵੀ ਕਿਸੇ ਕੰਟਰੋਵਰਸੀ 'ਚ ਨਾ ਪਈਏ, ਕਿਸੇ ਮਤਲਬ ਕਿ ਕੋਈ ਇਹੋ ਜਿਹੀ ਤਿੱਖੀ ਕੋਈ ਪੋਸਟ ਨਾ ਕਰੀਏ ਜਾਂ ਇਹੋ ਜਿਹਾ ਕੁਛ ਵੀ ਕਰੀਏ ਕਿ ਜਿਹੜਾ ਕਿਸੇ ਵੀ ਕਾਸਟ ਨੂੰ ਜਾਂ ਕਿਸੇ ਵੀ ਧਰਮ ਨੂੰ ਜਾਂ ਕੁਛ ਵੀ ਮਤਲਬ ਮਾੜਾ ਮਹਿਸੂਸ ਨਾ ਹੋਵੇ।
ਨਾਲੇ ਮਗਰ ਲਾਉਣ ਨੂੰ ਆਪਾਂ ਕਿਹੜਾ ਬਾਬੇ ਹਾਂ?
ਹਾਂ ਦੀ ਗੱਲ ਤਾਂ ਬਿਲਕੁਲ ਸਹੀ ਹੈ।
ਅਤੇ ਕਿੰਨੇ ਕੁ ਲੋਕਾਂ ਦਾ ਤੁਹਾਡੇ ਫੇਸਬੁੱਕ 'ਚ ਆਉਣਾ ਹੋਇਆ ਹੁਣ?
ਮੈਨੂੰ ਲੱਗਦਾ 5,000 ਫਰੈਂਡ ਲਿਸਟ ਹੋਏਗੀ, 5,000 ਦੇ ਅਰਾਊਂਡ ਫੋਲੋਅਰਸ ਹੋਣਗੇ।
10,000 ਦੇ,
ਹਾਂਜੀ,
10,000 ਦੇ ਤੁਹਾਡੀਆਂ ਲਿਖਤਾਂ ਪਹੁੰਚਦੀਆਂ?
ਹਾਂਜੀ, ਉਵੇਂ ਜਿੱਦਾਂ ਫਿਰ ਮਤਲਬ ਕਿ ਪੋਸਟ ਵੇਖ ਕੇ ਜਿਹੜੇ ਦੂਸਰੇ ਜਿੱਦਾਂ ਵੀ ਭੈਣ ਭਰਾ ਅੱਗੇ ਦੇ ਅੱਗੇ ਉਹ ਪਹੁੰਚ ਕਰ ਜਾਂਦੇ ਆ।
ਅਤੇ ਕੋਈ ਲਿਖਤ ਸਾਡੇ ਨਾਲ ਸਾਂਝੀ ਕਰੋ, ਆਪਣੇ ਵਜੂਦ ਦੀ ਹੀ ਗੱਲ ਕਰਦੇ ਹਾਂ ਆਪਾਂ ਹੁਣ। ਦੇਖੋ, 7 ਬਿਲੀਅਨ ਆਬਾਦੀ ਦੁਨੀਆ ਦੀ, ਹਰ ਕੋਈ ਬੰਦਾ ਆਪਣੇ ਆਪ ਨੂੰ ਲੱਭਣ 'ਚ ਲੱਗਿਆ ਹੋਇਆ।
ਬਿਲਕੁਲ ਵੀਰ ਜੀ, ਵਜੂਦ ਤਾਂ ਸਾਰੇ ਹੀ ਲੱਭਣ 'ਤੇ ਤੁਰੇ ਹੋਏ ਆ, ਮੈਂ ਵੀ ਹਾਲੇ ਲੱਭਣ 'ਤੇ ਤੁਰਿਆ ਹੋਇਆ। ਵੇਖੋ ਜੇ ਕਿਤੇ ਲੱਭ ਗਿਆ ਤਾਂ ਜ਼ਰੂਰ ਦੱਸਾਂਗਾ, ਪਰ ਕਵਿਤਾ ਕਿਤੇ ਨਾ ਕਿਤੇ ਲਿਖੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਕਿ ਨਾ ਧੇਲਾ ਨਾ ਧੇਲੀ, ਨਾ ਵਿਹੜਾ ਨਾ ਦੇਲੀ, ਨਾ ਰਹਿਣਾ ਨਾ ਬਹਿਣਾ, ਇਹ ਆੜੀ ਇਹ ਬੇਲੀ, ਨਾ ਧੇਲਾ ਨਾ ਧੇਲੀ, ਨਾ ਠੱਗੀ ਨਾ ਛਲ, ਨਾ ਹੀਣਾ ਨਾ ਬਲ, ਨਾ ਭੋਜ ਨਾ ਤੇਲੀ, ਨਾ ਧੇਲਾ ਨਾ ਧੇਲੀ, ਨਾ ਗੱਜ ਨਾ ਚੌੜਾ, ਨਾ ਮਿੱਠਾ ਨਾ ਕੌੜਾ, ਨਾ ਸੁੱਕ ਨਾ ਤਰੇਲੀ, ਨਾ ਧੇਲਾ ਨਾ ਧੇਲੀ।
ਅਤੇ ਕਵਿਤਾਵਾਂ ਹੀ ਲਿਖਦੇ ਹੋ ਜਾਂ ਲੇਖ ਵੀ ਲਿਖਦੇ ਹੋ?
ਨਹੀਂ, ਲੇਖ ਵੀ ਲਿਖ ਲੈਂਦਾ ਜੀ ਵੀਰ ਜੀ, ਮਤਲਬ ਡਿਪੈਂਡ ਕਰਦਾ ਮੂਡ 'ਤੇ ਕਿ ਜਿੱਦਣ ਜੇ ਲੇਖ ਲਿਖਣ ਨੂੰ ਦਿਲ ਕਰੇ ਤਾਂ ਸਵੇਰੇ ਸਵੇਰ 'ਤੇ ਉੱਠ ਕੇ ਲੇਖ ਲੈ ਲਈਦਾ, ਜੇ ਕਵਿਤਾ ਦਾ ਮਨ 'ਚ ਖਿਆਲ ਆ ਜੇ ਤਾਂ ਕਵਿਤਾ ਲਿਖ ਲਈਦੀ ਹੈ।
ਅਤੇ ਕਿਹੋ ਜਿਹੇ ਵਿਸ਼ੇ ਵਸਤੂ ਚੁਣਦੇ ਹੋ ਲਿਖਣ ਲਈ?
ਵਿਸ਼ੇ ਜ਼ਿਆਦਾ, ਹਾਂਜੀ, ਮੈਂ ਮਤਲਬ ਸਮਾਜਿਕ ਵਿਸ਼ਿਆਂ ਨੂੰ ਹੀ ਜ਼ਿਆਦਾ ਅੱਗੇ ਰੱਖਦਾ, ਕੋਈ ਇਹੋ ਜਿਹਾ ਨਹੀਂ ਕਿ ਜਿਹਦੇ ਵਿੱਚ ਕੋਈ ਧੀਆਂ ਭੈਣਾਂ ਦਾ ਕੁਛ ਵੀ ਮਤਲਬ ਕੋਈ ਗਲਤ ਸੁਣਿਆ ਜਾਵੇ ਜਾਂ ਮਤਲਬ ਅੱਜ ਕੱਲ੍ਹ ਮੈਂ ਵੇਖਦਾ ਕਿ ਸੋਸ਼ਲ ਮੀਡੀਆ 'ਤੇ ਲਗਭਗ ਸਾਰੇ ਇੱਕ ਪਾਸੇ ਨੂੰ ਹੋਏ ਹੋਏ ਆ ਕਿ ਬਸ ਜਾਂ ਹਥਿਆਰਾਂ 'ਤੇ ਲਿਖ ਲਿਆ ਜਾਂ ਮਤਲਬ
ਗਾਣਿਆਂ ਦੀ ਗੱਲ
ਕਰ ਲਈਏ, ਹੈ ਨਾ। ਤਾਂ ਮੇਰਾ ਥੋੜ੍ਹਾ ਜਿਹਾ ਇਹ ਆ ਕਿ ਮੈਂ ਇਹਨਾਂ ਚੀਜ਼ਾਂ ਤੋਂ ਹਟ ਕੇ ਮਤਲਬ ਕਿ ਕੁਛ ਸਮਾਜਿਕ ਜੋ ਵੀ ਆਪਣੇ ਭਰੂਣ ਹੱਤਿਆ ਹੋ ਰਹੀ ਆ ਜਾਂ ਆਪਣੇ ਜੋ ਪਿੰਡਾਂ ਦਾ ਸੱਭਿਆਚਾਰ ਆ ਜਾਂ ਪੁਰਾਣੇ ਆਪਣੇ ਲੋਪ ਹੋ ਰਹੇ ਸ਼ਬਦ ਆ ਉਹਨਾਂ ਨਾਲ ਮੈਂ ਜ਼ਿਆਦਾ ਸਾਂਝ ਪਾ ਕੇ ਅਤੇ ਫਿਰ ਮੈਂ ਲਿਖਦਾ।
ਰੰਧਾਵਾ ਸਾਹਿਬ, ਤੁਸੀਂ ਆਹ ਅਲੋਪ ਹੋ ਰਹੇ ਸ਼ਬਦਾਂ ਦੀ ਵੀ ਗੱਲ ਕੀਤੀ ਆ,
ਹਾਂਜੀ, ਅਤੇ
ਪਾਤਰ ਸਾਹਿਬ ਨੇ ਇੱਕ ਵਾਰ ਇੱਕ ਕਵਿਤਾ ਵੀ ਲਿਖੀ ਸੀਗੀ,
ਹਾਂਜੀ,
ਤੁਸੀਂ ਕੁਛ ਆਪਣੇ ਮੁਖਾਰਬਿੰਦ 'ਚੋਂ ਕੱਢਿਆ ਜਾਂ ਕੋਈ ਲਿਖਤ ਸਾਂਝੀ ਕੀਤੀ ਹੋਵੇ ਸੋਸ਼ਲ ਮੀਡੀਆ 'ਤੇ?
ਹਾਂਜੀ, ਇੱਕ ਮੈਂ ਕੀਤੀ ਸੀ, ਕਾਫੀ ਮਕਬੂਲ ਹੋਈ, ਕਾਫੀ ਕੋਈ ਮਤਲਬ ਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਹੋਈ, ਉਹ ਮੈਂ ਤੁਹਾਨੂੰ ਦੱਸ ਦਿਆਂ। ਉਹ ਜੇ ਇਹ ਖੁਸ਼ੀਆਂ ਇਹ ਖੇੜੇ, ਇਹ ਝਗੜੇ ਇਹ ਝੇੜੇ, ਇਹ ਚਾਟੀ ਮਧਾਣੀ ਇਹ ਮੱਖਣਾ ਦੇ ਪੇੜੇ, ਇਹ ਹਾਰੇ ਇਹ ਚੁੱਲ੍ਹੇ ਇਹ ਦਰੀਆਂ ਇਹ ਜੁੱਲੇ, ਇਹ ਗਾਗਰ ਗਲਾਸ ਇਹ ਤੌੜੇ ਤਰੇੜੇ, ਇਹ ਖੁਸ਼ੀਆਂ ਇਹ ਖੇੜੇ ਇਹ ਝਗੜੇ ਇਹ ਝੇੜੇ, ਇਹ ਭਾਜੀ ਇਹ ਲੱਡੂ ਇਹ ਸੱਦੇ ਇਹ ਫੇਰੇ, ਇਹ ਘੋੜੀ ਇਹ ਵਾਗ ਇਹ ਕਲਗੀ ਇਹ ਸੇਰੇ, ਇਹ ਜੰਝਾਂ ਇਹ ਲਾਣਾ ਇਹ ਬੋਤੇ ਇਹ ਰੇੜੇ, ਇਹ ਖੁਸ਼ੀਆਂ ਇਹ ਖੇੜੇ ਇਹ ਝਗੜੇ ਇਹ ਝੇੜੇ, ਇਹ ਸੁਰਮਾ ਇਹ ਮਹਿੰਦੀ ਇਹ ਅੱਖਾਂ ਇਹ ਤਲੀਆਂ, ਇਹ ਬੰਦ ਸੁਹਾਗ ਵਾਰਾਂ ਇਹ ਕਲੀਆਂ, ਇਹ ਜੋਗੀ ਇਹ ਤੁੰਬੀ ਇਹ ਤਾਲਾਂ ਦੇ ਛੇੜੇ, ਇਹ ਖੁਸ਼ੀਆਂ ਇਹ ਖੇੜੇ ਇਹ ਝਗੜੇ ਇਹ ਝੇੜੇ, ਇਹ ਦੋਹਤੇ ਇਹ ਪੋਤੇ ਇਹ ਵਾਹਣਾਂ 'ਚ ਜੋਤੇ, ਇਹ ਲਹਿਰਾਂ ਇਹ ਨਹਿਰਾਂ ਇਹ ਜੱਟਾਂ ਦੇ ਗੋਤੇ, ਇਹ ਸੱਠੇ ਦੀ ਮੂੰਜੀ ਇਹ ਪੰਗੇ ਸਹੇੜੇ, ਇਹ ਖੁਸ਼ੀਆਂ ਇਹ ਖੇੜੇ ਇਹ ਝਗੜੇ ਇਹ ਝੇੜੇ, ਇਹ ਸੱਪ ਇਹ ਬਿਛੂ ਇਹ ਡੰਗ ਇਹ ਜ਼ਹਿਰ, ਇਹ ਚੜ੍ਹਦੇ ਦੀ ਲਾਲੀ ਇਹ ਡੁੱਬਦੇ ਦੀ ਗੈਰ, ਇਹ ਘੁੰਮਦੇ ਘੁੰਮਾਉਂਦੇ ਧਰਤੀ ਦੇ ਗੇੜੇ, ਇਹ ਖੁਸ਼ੀਆਂ ਇਹ ਖੇੜੇ ਇਹ ਝਗੜੇ ਇਹ ਝੇੜੇ।
ਬਹੁਤ ਸੋਹਣਾ, ਬਹੁਤ ਖੂਬਸੂਰਤੀ ਨਾਲ ਲਿਖਿਆ, ਖਾਸ ਤੌਰ 'ਤੇ ਉਹਨਾਂ ਗੱਲਾਂ ਨੂੰ ਜਿਨ੍ਹਾਂ ਨੂੰ ਇੱਥੇ ਆ ਕੇ ਅਸੀਂ ਸੋਚਦੇ ਹਾਂ ਵੀ ਕਾਸ਼ ਉਹ ਜ਼ਿੰਦਗੀ 'ਚ ਦੁਬਾਰਾ ਪਰਤੇ ਆਉਣ।
ਹਾਂਜੀ ਹਾਂਜੀ,
ਉਹ ਚਾਟੀਆਂ ਮਧਾਣੀਆਂ
ਪਰ ਮਿੱਠੀ ਜੇਲ੍ਹ 'ਚ ਬਹਿ ਗਏ ਹੁਣ,
ਕੋਈ ਸ਼ੱਕ ਨਹੀਂ, ਇੱਕ ਬਜ਼ੁਰਗ ਸੀਗੇ ਸੈਰ ਕਰਨ ਲੱਗੇ ਹੋਏ,
ਹਾਂਜੀ,
ਅਤੇ ਹਰ ਵੇਲੇ ਰੋਈ ਜਾਣਾ, ਉਹ ਮੇਰਾ ਨਹੀਂ ਇੱਥੇ ਜੀ ਲੱਗਦਾ। ਮੁੰਡਾ ਕਹਿੰਦਾ ਬਾਪੂ ਫਿਰ ਤੂੰ ਪਿੰਡ ਮੁੜ ਜਾ, ਪੰਜਾਬ ਮੁੜ ਜਾ। ਉਹ ਕਿੱਥੇ ਭਾਈ, ਕੂਣੀ ਨੂੰ ਗੁੜ ਲੱਗਿਆ, ਨਾ ਖਾ ਹੁੰਦਾ ਨਾ ਛੱਡ ਹੁੰਦਾ।
ਸਾਡੇ ਬਾਪੂ ਜੀ ਵੀ ਆਏ ਅਤੇ ਉਹ ਥੋੜ੍ਹਾ ਚਿਰ ਹੀ ਬਹਿ ਗਏ ਅਤੇ ਉਹ ਬਾਹਰ ਬੂਰ ਕਿਤੇ ਬੈਠੇ ਰਹਿੰਦੇ, ਨਾ ਇੱਥੇ ਹੁਣ ਕਿਹੜਾ ਕੋਈ ਤੁਰਦਾ ਫਿਰਦਾ ਦਿਖਦਾ। ਉਹ ਤਾਂ ਪੰਜਾਂ ਦਿਨਾਂ 'ਚ ਹੀ ਭੱਜ ਗਏ, ਕਹਿੰਦੇ ਇੱਥੇ ਤਾਂ ਐਂ ਲੱਗਦਾ ਜਿੱਦਾਂ ਕਰਫਿਊ ਲੱਗਾ ਹੁੰਦਾ।
ਕਾਂ ਬੋਲਦੇ ਆ,
ਉਹ ਕਹਿੰਦੇ ਨਾ ਵੀ
ਸਾਡੇ ਪਿੰਡ ਵਾਲੀ ਕੈਨੇਡਾ ਤੋਂ ਆਉਂਦੇ ਹੁੰਦੇ ਆ ਨਾ ਜਦੋਂ ਉਹਨਾਂ ਦੀ ਬੀਬੀ, ਅਤੇ ਉਹਨੇ ਕਹਿਣਾ, ਮੈਂ ਕਿਹਾ ਬੀਬੀ ਫਿਰ ਕੀ ਕਰਦੇ ਹੁੰਦੇ ਹੋ? ਕੁਛ ਨਹੀਂ ਪੁੱਤ, ਸੰਡਾ ਨੂੰ ਬਿੰਡਾਂ 'ਚ ਬਹਿ ਕੇ ਰੋਡਾਂ 'ਤੇ ਪੀਪਲਾਂ ਪੂਪਲਾਂ ਦੇਖੀ ਜਾਈਦੀਆਂ।
ਹੋਰ ਕੀ,
SBS ਰੇਡੀਓ। ਪੰਜਾਬ 'ਚ ਅੱਜ ਕੱਲ੍ਹ ਦੇਖੋ ਕਿਸਾਨੀ ਨੂੰ ਲੈ ਕੇ ਲੋਕ ਬੜੇ ਚਿੰਤਤ ਨੇ।
ਹਾਂਜੀ,
ਆਪਾਂ ਬਾਹਰਲੇ ਮੁਲਕਾਂ 'ਚ ਬੈਠੇ ਵੀ ਹੈ ਨਾ ਇਸ ਚਿੰਤਾ ਦਾ ਕਈ ਵਾਰ ਮਹਿਸੂਸ ਕਰ ਸਕਦੇ ਹਾਂ, ਖਾਸ ਤੌਰ 'ਤੇ ਜਦੋਂ ਅਜੀਬ ਜਿਹੀਆਂ ਖਬਰਾਂ ਆਉਂਦੀਆਂ, ਖੁਦਕੁਸ਼ੀਆਂ ਦੀਆਂ ਗੱਲਾਂ ਆਉਂਦੀਆਂ। ਕਿਰਤੀ ਬੰਦਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ,
ਹਾਂਜੀ,
ਤੇ ਉਹਦੇ ਨਾਲ ਕੋਈ ਬਹੁਤਾ ਵਧੀਆ ਸਲੂਕ ਨਹੀਂ ਹੋ ਰਿਹਾ।
ਵੇਖੋ, ਰੋਜ਼ ਹੀ ਸਵੇਰੇ ਉੱਠ ਕੇ ਅਖਬਾਰ ਪੜ੍ਹੀ ਦੀ, ਇੱਕ ਦੋ ਖਬਰਾਂ ਤਾਂ ਜ਼ਰੂਰ ਕੋਈ ਮੰਦਭਾਗੀਆਂ ਹੁੰਦੀਆਂ ਹੀ ਹੁੰਦੀਆਂ ਨੇ, ਤਾਂ ਦੇਖ ਕੇ ਦਿਲ ਵੀ ਦੁਖਦਾ ਹੈ ਕਿ ਜਿੱਥੋਂ ਅਸੀਂ ਉੱਠੇ, ਜਿੱਥੋਂ ਸਾਡੇ ਬਜ਼ੁਰਗਾਂ ਨੇ, ਦਾਦਿਆਂ ਪੜਦਾਦਿਆਂ ਨੇ ਸਾਡੇ ਲਈ ਮਿਹਨਤ ਕੀਤੀ ਤੇ ਅੱਜ ਅਸੀਂ ਇੱਥੋਂ ਤੱਕ ਪਹੁੰਚੇ।
ਸਾਡੀ ਖੁਸ਼ਹਾਲੀ ਦਾ ਬਾਇਸ ਸੀ ਸਾਡੀ ਖੇਤੀਬਾੜੀ,
ਖੇਤੀਬਾੜੀ
ਹੁਣ ਮੰਦਹਾਲੀ ਬਣ ਗਈ,
ਮੰਦਹਾਲੀ ਬਣ ਗਈ ਆ।
ਤੇ ਦੂਜੀ ਗੱਲ ਵੀਰ, ਜਿਵੇਂ ਆਪਾਂ ਹਨਾ ਕਰਦੇ ਆ ਜੱਟਾਂ ਦੀਆਂ ਸਫਾਰੀਆਂ ਦੀਆਂ ਗੱਲਾਂ ਵੀ ਆ ਹੋ ਗਿਆ ਉਹ ਹੋ ਗਿਆ, ਤੇ ਉੱਥੇ ਅਸਲ ਗੱਲ ਜਿਹੜੀ ਲਿਖਤਾਂ 'ਚ ਵੀ ਆਉਂਦੀ ਆ ਕਿ
ਬਿਲਕੁਲ ਜੀ ਬਿਲਕੁਲ,
ਕਈਆਂ ਵਾਲੇ, ਕੁੱਲੀਆਂ ਵਾਲੇ, ਗੁੱਲੀਆਂ ਵਾਲੇ, ਜੁੱਲੀਆਂ ਵਾਲੇ ਜੱਟਾਂ ਦੀ ਗੱਲ ਕੋਈ ਨਹੀਂ ਕਰਦਾ।
ਨਹੀਂ ਜੀ ਨਹੀਂ,
ਰਿਓਾਂ ਵਾਲੇ, ਸਪਰੇਆਂ ਵਾਲੇ।
ਮੈਂ ਕਹਿੰਦਾ ਵੀ ਆ ਘਰ ਸਾਡਾ ਛੋਟਾ ਬ੍ਰਦਰ ਆ, ਉਹ ਕਿਤੇ ਗਾਣੇ ਗੁਣੇ ਲਾ ਲਏ, ਜੇ 10 ਗਾਣੇ ਲਿਸਟ ਦੇ ਵਿੱਚ ਚੱਲ ਰਹੇ ਹੋਣਗੇ ਉਹ ਹਥਿਆਰਾਂ 'ਤੇ ਜਾਂ ਆਸ਼ਕੀ ਨਾਲ ਸੰਬੰਧਿਤ ਹੋਣਗੇ,
ਚੁੰਨੀ ਖਿੱਚਣ,
ਕੋਈ ਉੱਤੋਂ ਲੱਗਦਾ ਕੋਈ ਕੁਛ ਦਿਖਦਾ ਹੀ ਨਹੀਂ ਆ।
ਅਤੇ ਤੁਸੀਂ ਕੁਛ ਪੰਜਾਬ ਦੇ ਕਿਸਾਨ ਲਈ ਲਿਖਿਆ?
ਹਾਂਜੀ, ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਇੱਕ ਲਿਖਿਆ ਸੀ, ਬੋੜ ਵਾਲੇ ਖੂਹ ਉੱਤੇ ਰੂਹ ਛੁੱਟ ਗਈ, ਕਬਰਾਂ ਦੀ ਲਾਸ਼ ਕੋਈ ਕਈ ਪੁੱਟ ਗਈ, ਜ਼ਹਿਰ ਦਿਆਂ ਦਾਣਿਆਂ ਦਾ ਫੱਕਾ ਮਾਰ ਕੇ, ਬੋਲ ਉੱਤੇ ਚਿੜੀ ਕੋਈ ਦਮ ਘੁੱਟ ਗਈ, ਬੋੜ ਵਾਲੇ ਖੂਹ ਉੱਤੇ ਰੂਹ ਛੁੱਟ ਗਈ, ਅੱਗ ਅਤੇ ਮੀਂਹ ਨੇ ਹੈ ਸਾਂਝ ਪਾ ਲਈ, ਜੱਟ ਨੂੰ ਉਜਾੜਨ ਦੀ ਵਾਰੀ ਲਾ ਲਈ, ਉੱਤੋਂ ਹਲ ਵਾਲੀ ਫਾਲੀ ਖੇਤਾਂ ਵਿੱਚ ਟੁੱਟ ਗਈ, ਬੋੜ ਵਾਲੇ ਖੂਹ ਉੱਤੇ ਰੂਹ ਛੁੱਟ ਗਈ, ਜ਼ਖਮਾਂ ਅਤੇ ਟਾਕੀਆਂ ਲਪੇਟ ਲੈ ਜੱਟਾ, ਹਾੜੀ ਸੋਹਣੀ ਪੱਲੀ 'ਚ ਸਮੇਟ ਲੈ ਜੱਟਾ, ਕਿਵੇਂ ਦੱਸੀਏ ਕਿ ਸਾਨੂੰ ਸ਼ਾਹੂਕਾਰੀ ਲੁੱਟ ਗਈ, ਬੋੜ ਵਾਲੇ ਖੂਹ ਉੱਤੇ ਰੂਹ ਛੁੱਟ ਗਈ।
ਬਹੁਤ ਦਰਦ, ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਵੀਰ। ਆਪਾਂ ਜਿਵੇਂ ਖਾਸ ਤੌਰ 'ਤੇ ਪੰਜਾਬ ਦੇ ਖਿੱਤੇ ਨਾਲ ਸੰਬੰਧਿਤ ਲੋਕ ਨੇ, ਤੁਸੀਂ ਵੀ ਇੱਕ ਸਿੱਖ ਪਰਿਵਾਰ ਨਾਲ ਸੰਬੰਧਿਤ ਹੋ,
ਜੀ ਵੀਰ ਜੀ,
ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਧਾਰਮਿਕ ਮਸਲਿਆਂ 'ਤੇ ਬੜਾ ਮੈਂ ਸੋਚਦਾ ਉਹਨਾਂ ਵੀ ਦੇਖਣ ਨੂੰ ਮਿਲਦਾ, ਹਰ ਕੋਈ ਉਸ ਪਾਸੇ ਨੂੰ ਤੁਰਿਆ ਹੋਇਆ, ਉਸ ਨਾਲ ਸੰਬੰਧਿਤ ਲਿਖਤਾਂ ਜਾਂ ਕਵਿਤਾਵਾਂ ਉਹ ਭਾਈਚਾਰੇ ਤੱਕ ਜ਼ਿਆਦਾ ਛੇਤੀ ਪਹੁੰਚਦੀਆਂ ਨੇ।
ਹਾਂਜੀ ਹਾਂਜੀ,
ਤੁਹਾਡਾ ਨਹੀਂ ਮਨ ਕਰਦਾ ਕਿ ਉਹਨਾਂ ਵਿਸ਼ਿਆਂ ਨੂੰ ਵੀ ਛੋਹਿਆ ਜਾਵੇ?
ਜ਼ਰੂਰ, ਮੈਂ ਮਤਲਬ ਆਪਣੇ ਧਾਰਮਿਕ ਚੀਜ਼ਾਂ 'ਤੇ ਜਾਂ ਇਤਿਹਾਸ 'ਤੇ ਲਿਖਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਤਾਂ ਲਿਖੀਆਂ ਵੀ ਆ ਕਵਿਤਾਵਾਂ ਬਹੁਤ ਸਾਰੀਆਂ, ਪਰ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਕੱਟੜਵਾਦ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਧਾਰਮਿਕ, ਹਰ ਕੋਈ ਇੱਕ ਦੂਜੇ ਨਾਲ ਲੜਨ ਨੂੰ ਕਾਹਲਾ ਹੈ,
ਅਸਹਿਣਸ਼ੀਲਤਾ
ਬਹੁਤ ਮਤਲਬ ਜਿਹੜੀ ਘੱਟ ਚੁੱਕੀ ਹੈ ਅਸਹਿਣਸ਼ੀਲਤਾ। ਤਾਂ ਵੇਖੋ ਕਿ ਸਾਰੇ ਕਹਿੰਦੇ ਆ ਕਿ ਅਸੀਂ ਜੇ ਆਪਾਂ ਸਿੱਖ ਧਰਮ ਨਾਲ ਸੰਬੰਧਿਤ ਹਾਂ ਉੱਥੇ ਵੇਖਿਆ ਜਾਏ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਥੱਲੇ ਮਤਲਬ ਮੰਦੇ ਕਬੂਲ ਬੋਲੇ ਜਾਂਦੇ ਆ,
ਅਸੀਂ ਕਰੀਏ ਤਾਂ ਸ਼ਰਧਾ, ਦੂਜੇ ਕਰਨ ਤਾਂ ਕਰਮਕਾਂਡ,
ਕਰਮਕਾਂਡ ਸਾਨੂੰ ਬੋਲ ਬਾਣੀ ਦਾ ਹੀ ਨਹੀਂ ਪਤਾ ਲੱਗ ਰਿਹਾ ਤੇ ਅਸੀਂ ਸਿੱਖ ਕਿੱਥੋਂ ਬਣ ਜਾਵਾਂਗੇ ਫਿਰ
ਜੀ? ਤੇ ਕੋਈ ਕਵਿਤਾ ਲਿਖੀ ਹੋਵੇ, ਕੋਈ ਲੇਖ ਲਿਖਿਆ ਹੋਵੇ, ਕੋਈ ਵਿਚਾਰ ਸਾਂਝੇ ਕਰਨੇ?
ਹਾਂਜੀ, ਮੈਂ ਦਰਬਾਰ ਸਾਹਿਬ ਤੇ ਇੱਕ ਲਿਖਿਆ ਸੀਗਾ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੇ। ਮੈਂ ਲਿਖਿਆ ਸੀ, ਇੱਥੇ ਔਲੀਏ ਵਾਲੀ ਫਕੀਰ ਨੇ, ਇੱਥੇ ਪਾਤਸ਼ਾਹੀ ਦੇ ਤੀਰ ਨੇ, ਇੱਥੇ ਲੀਲਾ ਸੱਚੇ ਰੱਬ ਦੀ, ਇੱਥੇ ਮੀਰ ਮੀਆਂ ਜਿਹੇ ਪੀਰ ਨੇ, ਇੱਥੇ ਬੁਰਕੇ ਆਇਤਾਂ ਪੜ੍ਹਦੇ, ਅਰਦਾਸਾਂ ਕਰਦੀਆਂ ਚੁੰਨੀਆਂ, ਇੱਥੇ ਸਿਦਕ ਇਮਾਨੀ ਦਾੜੀਆਂ, ਸਿਰ ਜੂੜਿਆਂ ਵਾਲੇ ਵੀਰ ਨੇ। ਔਲੀਏ ਵਾਲੀ ਫਕੀਰ ਨੇ, ਇੱਥੇ ਪਾਤਸ਼ਾਹੀ ਦੇ ਤੀਰ ਨੇ, ਇੱਥੇ ਵਿੱਚ ਮੈਦਾਨੇ ਆਣ ਕੇ ਜਦ ਕੱਸੀ ਕਮਰ ਸ਼ਬੇਗ ਨੇ, ਇੱਥੇ ਦੀਪ ਬਾਬੇ ਦਿਆਂ ਖੰਡਿਆਂ, ਇੱਥੇ ਜੌਹਰ ਵਿਖਾਏ ਤੇਗ ਨੇ, ਇੱਥੇ ਤੋਪਾਂ ਅੱਗੇ ਖੜ ਗਏ, ਬਾਣੀ ਵਿੱਚ ਰੜੇ ਸਰੀਰ ਨੇ। ਔਲੀਏ ਵਾਲੀ ਫਕੀਰ ਨੇ, ਇੱਥੇ ਪਾਤਸ਼ਾਹੀ ਦੇ ਤੀਰ ਨੇ।
ਬਹੁਤ ਖੂਬਸੂਰਤੀ ਨਾਲ ਲਿਖਿਆ
ਵੀਰ ਜੀ
ਜੀ। ਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸਨਸਨੀਖੇਜ਼ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ।
ਬਿਲਕੁਲ ਜੀ,
ਉਹ ਚੀਜ਼ਾਂ ਸ਼ੇਅਰ ਕੀਤੀਆਂ ਜਾਂਦੀਆਂ ਜੋ ਸੱਚ ਨਹੀਂ ਆ।
ਹਾਂ ਬਿਲਕੁਲ,
ਚੰਦ ਲਾਈਕਾਂ ਖਾਤਰ ਬੜਾ ਕੁਛ ਕੀਤਾ ਜਾਂਦਾ
ਜੀ ਜੀ।
ਜੇ ਆਪਾਂ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸੇਧ ਦੇਣ ਲਈ ਤੁਸੀਂ ਕੀ ਕਹੋਗੇ?
ਨਹੀਂ ਵੀਰ ਜੀ, ਸੇਧ ਦੇਣ ਜੋਗਾ ਤੇ ਮੈਂ ਹਲੇ ਹੋਇਆ ਨਹੀਂ ਹਾਂ,
ਕਿਉਂਕਿ ਤੁਸੀਂ ਬੜੇ ਜ਼ਿੰਮੇਵਾਰਾਨਾ ਢੰਗ ਨਾਲ ਆਪਣੀਆਂ ਲਿਖਤਾਂ ਸਾਂਝੀਆਂ
ਕਰਦੇ ਹੋ। ਮੈਂ ਚਾਹੁੰਦਾ ਕਿ ਸਾਰੇ ਇਦਾਂ ਹੀ ਜ਼ਿੰਮੇਵਾਰ ਢੰਗ ਤੇ ਰੱਖਣਾ ਹੀ ਚਾਹੀਦਾ, ਸਾਰਿਆਂ ਨੂੰ ਰੱਖਣਾ ਚਾਹੀਦਾ, ਕਿਉਂਕਿ ਪਹਿਲਾਂ ਹੀ ਨੌਜਵਾਨ ਪੀੜ੍ਹੀ ਦਾ ਬਹੁਤ ਗਲਤਾਨ ਹੋ ਰਿਹਾ। ਥੋੜ੍ਹਾ ਸੋਸ਼ਲ ਮੀਡੀਆ ਵੀ ਉਹਦੇ ਵਿੱਚ ਜ਼ਿੰਮੇਵਾਰ ਜ਼ਰੂਰ ਹੈ ਕਿ ਕੋਈ ਵੀ ਆ ਕਿਸੇ ਦਾ ਵੀ ਮਤਲਬ ਪਰਸਨਲ ਇਸ਼ੂ ਆ, ਆਪਾਂ ਉਹਨੂੰ ਚੱਕ ਕੇ ਫੇਸਬੁੱਕ 'ਤੇ ਪਾ ਦਿੰਦੇ ਹਾਂ ਜਾਂ ਸੋਸ਼ਲ ਨੈਟਵਰਕਿੰਗ 'ਤੇ ਪਾ ਦਿੰਦੇ ਹਾਂ, ਤਾਂ ਉਹ ਬਹੁਤ ਖਤਰਨਾਕ ਵੀ ਆ, ਕਿਸੇ ਦੀ ਜ਼ਿੰਦਗੀ ਨਾਲ ਵੀ ਉਹ ਖੇਡ ਸਕਦਾ, ਤਾਂ ਸਾਨੂੰ ਇੰਨਾ ਕੁ ਤਾਂ ਥੋੜ੍ਹਾ ਸੋਚਣਾ ਹੀ ਚਾਹੀਦਾ।
ਤੁਸੀਂ ਵੀ ਇੱਕ ਨੌਜਵਾਨ ਲੇਖਕ ਹੋ, ਸਿੱਖ ਰਹੇ ਹੋ,
ਹਾਂਜੀ,
ਅਤੇ ਸਿੱਖ ਕੇ ਕਿਤਾਬਾਂ ਛਾਪਣੀਆਂ ਸ਼ੁਰੂ ਕਰਨੀਆਂ ਨੇ ਤੁਸੀਂ, ਜਦੋਂ ਕਲਮ ਚੱਕਦੇ ਹੋ ਤਾਂ ਮਨ 'ਚ ਕੀ ਖਿਆਲ ਆਉਂਦਾ, ਕੀ ਸੋਚਦੇ ਹੋ ਲਿਖਣ ਵੇਲੇ? ਜਾਂ ਜਿਹੜੇ ਨਵੇਂ ਉੱਠ ਰਹੇ ਲੇਖਕ ਨੇ, ਤੁਹਾਡੇ ਹਮ ਉਮਰ ਨੇ, ਉਹਨਾਂ ਤੋਂ ਤੁਹਾਡੀ ਉਮੀਦ ਕਿਹੋ ਜੀ ਹੈ?
ਮੈਂ ਤਾਂ ਇਹੀ ਸੋਚਦਾ ਕਿ ਸਮਾਜਿਕ ਵਿਸ਼ਿਆਂ 'ਤੇ ਜ਼ਿਆਦਾ ਲਿਖਿਆ ਜਾਵੇ, ਤਾਂ ਮਤਲਬ ਕਿ ਕਿਸੇ ਨੂੰ ਵੀ ਕੋਈ ਹਰਟ ਨਾ ਹੋਵੇ। ਇੱਕ ਸੋਚ ਦਾ ਦਾਇਰਾ ਹੁੰਦਾ ਹੈ, ਮਤਲਬ ਹਰ ਇੱਕ ਦਾ, ਹਰ ਇੱਕ ਦੀ ਆਪਣੀ ਸੋਚ ਵੱਖਰੀ ਵੱਖਰੀ ਹੈ, ਹਰ ਇੱਕ ਨੇ ਆਪਣੇ ਢੰਗ ਤਰੀਕੇ ਨਾਲ ਲਿਖਣਾ ਜਾਂ ਤੁਰਨਾ ਹੈ। ਉਸ 'ਤੇ ਮੈਂ ਕੁਛ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀਗੀ। ਤੇਰੀ ਡੁੱਬ ਗਈ ਕਲਮ ਲਿਖਾਰੀਆ, ਅੱਜ ਹਰਫਾਂ ਤੋਂ ਫਿਰ ਹਾਰੀਆ, ਡਾਲੀ ਫੁੱਲ ਮੁਰਝਾ ਗਏ, ਕੰਡਿਆਂ ਦੀਆਂ ਪਹਿਰੇਦਾਰੀਆਂ, ਤੇਰੀ ਡੁੱਬ ਗਈ ਕਲਮ ਲਿਖਾਰੀਆ, ਇੱਥੇ ਝੂਠ ਨੇ ਸਾਂਗ ਰਚਾ ਲਿਆ, ਕੋਈ ਨਕਲੀ ਬਾਣਾ ਪਾ ਲਿਆ, ਅਤੇ ਜਟਾਵਾਂ ਖੋਲ ਖਿਲਾਰੀਆਂ, ਤੇਰੀ ਡੁੱਬ ਗਈ ਕਲਮ ਲਿਖਾਰੀਆਂ, ਅੱਜ ਕਿਰਤੀ ਅਨਪੜ੍ਹ ਹੋ ਗਏ, ਅੱਜ ਟਾਲੀ ਬਚੜੇ ਰੋ ਪਏ, ਅਤੇ ਭੁੱਲ ਗਏ ਲਾਉਣ ਉਡਾਰੀਆਂ, ਤੇਰੀ ਡੁੱਬ ਗਈ ਕਲਮ ਲਿਖਾਰੀਆਂ, ਇੱਥੇ ਮਾਸ ਮਾਸ ਦਾ ਵੈਰੀ ਹੈ, ਹੁਣ ਸੱਪਾਂ ਤੋਂ ਵੱਧ ਜ਼ਹਿਰੀ ਹੈ, ਫਿਰ ਕਾਹਦੀਆਂ ਰਿਸ਼ਤੇਦਾਰੀਆਂ, ਤੇਰੀ ਡੁੱਬ ਗਈ ਕਲਮ ਲਿਖਾਰੀਆ, ਹੁਣ ਮਿਸ਼ਰੀ ਕੌੜੀ ਹੋ ਗਈ, ਇਹ ਧਰਤੀ ਔੜੀ ਹੋ ਗਈ, ਅਤੇ ਹੁਣ ਸੁਣਦੀਆਂ ਨੇ ਕਿਲਕਾਰੀਆਂ, ਤੇਰੀ ਡੁੱਬ ਗਈ ਕਲਮ ਲਿਖਾਰੀਆ।
ਬਹੁਤ ਖੂਬ। ਤੇ ਵੀਰ, ਜਾਂਦੇ ਜਾਂਦੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਿਵੇਂ ਪਾਈਏ? ਅਗਲੀ ਪੀੜ੍ਹੀ ਦੀ ਆਪਾਂ ਗੱਲ ਕਰੀਏ ਤਾਂ ਪੰਜਾਬੀ ਨਾਲ ਜੇ ਉਹਨਾਂ ਨੂੰ ਜੋੜਨਾ ਹੋਵੇ ਤਾਂ ਕੀ ਢੰਗ ਤਰੀਕੇ ਵਰਤੇ ਜਾ ਸਕਦੇ ਆ?
ਦੇਖੋ ਜੀ, ਆਪਣੇ ਪਿੰਡਾਂ ਥਾਵਾਂ 'ਤੇ ਜਿੱਥੋਂ ਅਸੀਂ ਮਤਲਬ ਮੂਲ ਰੂਪ ਵਿੱਚ ਉੱਠ ਕੇ ਆਏ ਹਾਂ, ਉੱਥੇ ਅਸੀਂ ਆਪਣੇ ਬਜ਼ੁਰਗਾਂ ਕੋਲ ਬਹਿ ਕੇ ਸਿੱਖ ਲੈਂਦੇ ਸੀ, ਜਾਂ ਉਹਨਾਂ ਕੋਲ ਸ਼ਬਦ ਜੋ ਵੀ ਉਹਨਾਂ ਨੇ ਬੋਲਣੇ ਉਹ ਸਾਡੇ ਅੰਦਰ ਵੀ ਰਚ ਮਿਚ ਜਾਣੇ। ਤਾਂ ਇੱਥੇ ਆਣ ਕੇ ਥੋੜ੍ਹਾ ਜਿਹਾ ਔਖਾ ਹੋ ਗਿਆ, ਕਿਉਂਕਿ ਨਾ ਮਾਂ ਬਾਪ ਕੋਲ ਸਮਾਂ ਹੈ, ਤਾਂ ਬੱਚੇ ਵੀ ਥੋੜ੍ਹਾ ਮਤਲਬ ਮੋਬਾਈਲ ਵੱਲ ਧਿਆਨ ਹੁੰਦਾ ਹੈ ਜਾਂ ਹੋਰ ਇੰਟਰਨੈੱਟ ਵੱਲ, ਜਾਂ ਤਾਂ ਥੋੜ੍ਹੀ ਬਹੁਤੀ ਮਾਪਿਆਂ ਨੂੰ ਹੱਲਾ ਮਾਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੀਏ ਆਪਣੇ ਬੱਚਿਆਂ ਨੂੰ, ਕਿਉਂਕਿ ਜੇ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ।
ਅਤੇ ਗੱਲ ਆਪਾਂ ਬਜ਼ੁਰਗਾਂ ਦੀ ਕਰੀਏ, ਅੱਗੇ ਕਹਿੰਦੇ ਹੁੰਦੇ ਆ ਨਾ, ਦਾਦਾ ਦਾਦੀ ਘਰ 'ਚੋਂ ਕੱਢੇ ਦੱਸੋ ਕੌਣ ਸੁਣਾਵੇ ਕਹਾਣੀ, ਦਾਦਾ ਦਾਦੀ ਵੀ ਬਹੁਤ ਸਾਰਿਆਂ ਦੇ ਪਿੱਛੇ ਰਹਿ ਗਏ, ਨਾਨਾ ਨਾਨੀ ਪਿੱਛੇ ਰਹਿ ਗਏ।
ਬਿਲਕੁਲ ਜੀ,
ਇਹ ਆਪਣੇ ਆਪ 'ਚ ਇੱਕ ਬੜੀ ਵੱਡੀ ਸਮੱਸਿਆ।
ਬਿਲਕੁਲ ਜੀ,
ਕਿਉਂਕਿ ਮਾਂ ਬਾਪ ਰੋਜ਼ੀ ਰੋਟੀ ਕਮਾਉਣ 'ਚ ਲੱਗੇ ਹੋਏ ਆ।
ਹਾਂਜੀ ਹਾਂਜੀ, ਉਹੀ ਗੱਲ ਆ ਕਿ ਜਿੱਦਾਂ ਮਤਲਬ ਦੰਤ ਕਥਾਵਾਂ ਹੁੰਦੀਆਂ ਸੀ ਜਾਂ ਕੁਛ ਵੀ, ਉਹ ਸਾਡੇ ਨਾਲ ਸਾਡੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੀਆਂ ਆਉਂਦੀਆਂ, ਅਸੀਂ ਵੀ ਸੁਣਦੇ ਆਉਂਦੇ
ਸਦਾਚਾਰ ਦੀਆਂ
ਗੱਲਾਂ, ਜਾਂ ਉਹ ਫਿਰ ਉਹ ਤਾਂ ਟੁੱਟ ਹੀ ਗਈਆਂ, ਕਿਉਂਕਿ ਜਦੋਂ ਮਾਂ ਪਿਓ ਆਣ ਕੇ ਇੱਥੇ ਕੰਮਾਂ 'ਚ ਬਿਜ਼ੀ ਹੋ ਗਏ, ਤਾਂ ਉਹ ਚੀਜ਼ਾਂ ਜਿਹੜੀਆਂ ਅੱਗੇ ਸਾਡੇ ਬਲੱਡ ਟੂ ਬਲੱਡ ਤੁਰੀਆਂ ਆਉਂਦੀਆਂ ਸੀਗੀਆਂ, ਉਹ ਫਿਰ ਥੋੜ੍ਹਾ ਜਿਹਾ ਉਹਨਾਂ 'ਤੇ ਇਫੈਕਟ ਜ਼ਰੂਰ ਪਿਆ ਹੈ।
ਅਤੇ ਇਹਦਾ ਫਿਰ ਹੱਲ ਕੀ ਕੱਢਿਆ ਜਾਵੇ?
ਹੱਲ ਇਹੀ ਹੈ ਕਿ ਜਾਂ ਤਾਂ ਬੱਚਿਆਂ ਨੂੰ ਥੋੜ੍ਹਾ ਬਹੁਤਾ ਪੰਜਾਬ ਨਾਲ ਵੀ ਟੱਚ ਕਰਕੇ ਰੱਖਣ, ਉੱਥੇ ਵੀ ਲੈ ਕੇ ਜਾਇਆ ਕਰਨ, ਤਾਂ ਇੱਥੇ ਵੀ ਕਿਤਾਬਾਂ ਦੇ ਨਾਲ ਜੋੜਿਆ ਜਾਵੇ ਆਪਣੇ ਸੱਭਿਆਚਾਰ ਜਾਂ ਵਿਰਸੇ ਦੇ ਨਾਲ ਜਾਂ ਪੁਰਾਣੀਆਂ ਚੀਜ਼ਾਂ ਦੇ ਨਾਲ।
ਜੀ, ਬਹੁਤ ਬਹੁਤ ਮਿਹਰਬਾਨੀ ਵੀਰ ਅੱਜ ਸਟੂਡੀਓ ਆਉਣ ਲਈ।
ਸ਼ੁਕਰੀਆ ਵੀਰ ਜੀ,
ਅਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਆਉਂਦੇ ਰਹੋਗੇ ਅਤੇ ਤੁਹਾਡੀਆਂ ਲਿਖਤਾਂ ਜ਼ਰੀਏ ਅਸੀਂ ਤੁਹਾਡੀ ਸਾਂਝ ਆਪਣੇ ਸੁਣਨ ਵਾਲਿਆਂ ਨਾਲ ਇਸੇ ਤਰ੍ਹਾਂ ਪਵਾਉਂਦੇ ਰਹਾਂਗੇ। ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।
ਬਹੁਤ ਬਹੁਤ ਮਿਹਰਬਾਨੀ ਵੀਰ ਜੀ ਤੁਹਾਡੀ, ਤੁਸੀਂ ਇੰਨਾ ਮਾਣ ਦਿੱਤਾ।
SBS, 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 SB